दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। है अकोर गण दे कर संगत गई बिसाल जाय शनाने सुदा सर देखत पए निहाल। ग्रंथाकार भाई संतोख सिंह जी लिखदे ने जेड़ी पछम तो संगत आई सी ਉਹ ਆਪੋ ਆਪਣੀਆਂ ਭੇਟਾਵਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਉਥੋਂ ਚਲੀ ਗਈ ਹੈ। ਸਾਰੀ ਦੀ ਸਾਰੀ ਸੰਗਤ ਅੰਮ੍ਰਿਤਸਰ ਪਹੁੰਚੀ ਹੈ। ਜਾ ਕੇ ਉਸ ਪਵਿੱਤਰ ਪਾਵਨ ਸਰੋਵਰ ਦੇ ਵਿੱਚ ਸਾਰਿਆਂ ਨੇ ਇਸ਼ਨਾਨ ਕੀਤਾ ਤੇ ਸਾਰੇ ਨਿਹਾਲ ਹੋਏ। ਤੀਰਥ ਤਰਨ ਤਾਰਨ ਪੁੰਨ ਗਏ ਤਾਂ ਇਸ਼ਨਾਨ ਕਰਤ ਸਭ ਪਏ। ਅੰਮ੍ਰਿਤਸਰ ਤੋਂ ਬਾਅਦ ਫਿਰ ਸਾਰੀ ਦੀ ਸਾਰੀ ਸੰਗਤ ਤਰਨ ਤਾਰਨ ਤੀਰਥ ਤੇ ਪਹੁੰਚੀ। ਉਥੇ ਜਿਹੜਾ ਸਰੋਵਰ ਬਣਿਆ ਹੈ ਉਥੇ ਵੀ ਜਾ ਕੇ ਸਾਰਿਆਂ ਨੇ ਇਸ਼ਨਾਨ ਕੀਤਾ। ਤਹਿ ਸੰਗਤ ਨੇ ਹਿਰਦੈ ਵਿਚਾਰਾ ਬ੍ਰਿਧ ਸਾਹਿਬ ਗੁਰੂ ਸਿੱਖ ਉਦਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸੰਗਤ ਨੇ ਆਪਣੇ ਮਨ ਦੇ ਵਿਚ ਵਿਚਾਰ ਕੀਤੇ ਕਿ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਵੱਡੇ ਸਿੱਖ ਨੇ। ਜਿਸ ਕੋ ਬਚਨ ਪਾਏ ਗੁਰ ਜਨਮੇ ਸ੍ਰੀ ਹਰ ਗੋਬਿੰਦ ਬਿਦਤ ਸਬਨ ਮੇ। ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿਚ ਪ੍ਰਗਟ ਨੇ ਇਹਨਾਂ ਸਤਿਗੁਰਾਂ ਦਾ ਜਿਹੜਾ ਜਨਮ ਹੈ ਜਿਹੜਾ ਅਵਤਾਰ ਹੈ ਉਹ ਵੀ ਬਾਬਾ ਬੁੱਢਾ ਜੀ ਦੇ ਵਰਦਾਨ ਦੇ ਨਾਲ ਹੀ ਹੋਇਆ ਸੀ।
ਨਿਕਟ ਯਹਾਂ ਤਿਸ ਦਰਸ਼ਨ ਕਰੋ ਜਾਣੋ ਤਿਸ ਗੁਰੂ ਸਮ ਸਰੋ।
ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਇੱਥੇ ਲਾਗੇ ਹੀ ਉਹ ਰਹਿੰਦੇ ਨੇ ਔਰ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਰਾਬਰੀ ਦੇ ਸਮਝਣੇ ਚਾਹੀਦੇ ਨੇ। ਉਹਨਾਂ ਦਾ ਵੀ ਜਾ ਕੇ ਦਰਸ਼ਨ ਜ਼ਰੂਰ ਕਰਨਾ ਚਾਹੀਦਾ।
ਇਮ ਮਸਲਤ ਕਰ ਸੰਗਤ ਗਈ ਬੀੜ ਗੁਰੂ ਕੇ ਜਹ ਸੁਧ ਲਈ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਇੱਕ ਦੂਜੇ ਦੇ ਨਾਲ ਸਾਰੀ ਸੰਗਤ ਨੇ ਕੀਤੀ ਹੈ ਤੇ ਫਿਰ ਬੀੜ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਾਬਾ ਬੁੱਢਾ ਜੀ ਰਹਿੰਦੇ ਸੀ ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਸੰਗਤ ਬੀੜ ਪਹੁੰਚੀ।
ਆਗੇ ਬ੍ਰਿਧ ਪਾਈ ਗੁਰਦਾਸ ਦੋਨੋ ਬੈਠ ਗਿਆਨ ਪਰ ਕਾਸ਼।
ਕੀ ਦੇਖਿਆ ਕਿ ਉੱਥੇ ਬਾਬਾ ਬੁੱਢਾ ਜੀ
ਤੇ ਭਾਈ ਗੁਰਦਾਸ ਜੀ ਦੋਵੇਂ ਬੈਠੇ ਸਨ। ਇੱਕ ਦੂਜੇ ਦੇ ਨਾਲ ਗਿਆਨ ਦੀ ਚਰਚਾ ਉਹ ਕਰ ਰਹੇ ਸਨ।
ਸਭਨ ਉਪਾਇਨ ਧਰ ਧਰ ਬੰਦੇ, ਦਰਸ਼ਨ ਲੈ ਕਰ ਹਿਰਦੈ ਆਨੰਦੇ।
ਸਾਰਿਆਂ ਨੇ ਆਪਣੀਆਂ ਭੇਟਾਵਾਂ ਨੂੰ ਚਰਨਾਂ ਦੇ ਵਿੱਚ ਰੱਖ ਰੱਖ ਕੇ ਬਾਬਾ ਬੁੱਢਾ ਜੀ ਦਾ ਦਰਸ਼ਨ ਕੀਤਾ ਬੜੇ ਆਨੰਦ ਹਿਰਦੇ ਦੇ ਨਾਲ।
ਦਈ ਪ੍ਰਦਰਸ਼ਨ ਸਨਮੁਖ ਬੈਸੇ, ਤਬ ਪਾਈ ਬੂਜੇ ਸਭ ਐਸੇ।
ਪ੍ਰਦਖਣਾ ਕਰਕੇ ਸਾਰੇ ਦੇ ਸਾਰੇ ਬਾਬਾ ਬੁੱਢਾ ਜੀ ਦੇ ਸਾਹਮਣੇ ਬੈਠ ਗਏ ਨੇ। ਉਸ ਵੇਲੇ ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਇੰਜ ਆਖਿਆ,
ਕਹਿੰਦੇ ਨੇ ਕਹਤੇ ਆਏ ਕਹਾਂ ਭਿਆਨੇ, ਸੁਣ ਸੰਗਤ ਸ਼ੁਭ ਵਾਕ ਬਖਾਨੇ।
ਬਾਬਾ ਬੁੱਢਾ ਜੀ ਨੇ ਸਵਾਲ ਕੀਤਾ, ਕਿੱਥੋਂ ਆਏ ਹੋ ਔਰ ਕਿੱਥੇ ਜਾ ਰਹੇ ਹੋ? ਸੁਣ ਕੇ ਸੰਗਤਾਂ ਨੇ ਫਿਰ ਇਸ ਤਰ੍ਹਾਂ ਅਰਜ ਕੀਤੀ,
ਤੀਰ ਬਿਪਾਸਾ ਗ੍ਰਾਮ ਰੋਹੇਲਾ, ਸ੍ਰੀ ਹਰ ਗੋਬਿੰਦ ਗੁਰੂ ਸੁਹੇਲਾ।
ਸੰਗਤ ਨੇ ਆਖਿਆ ਕਿ ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਜਿਹੜਾ ਰੋਹੇਲਾ ਪਿੰਡ ਵਸਦਾ ਹੈ, ਉੱਥੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰੁਕੇ ਹੋਏ ਨੇ, ਠਹਿਰੇ ਹੋਏ ਨੇ।
ਤੇ ਹੇਠਾਂ ਮੱਚਿਓ ਅਦਕ ਸੰਗਰਾਮੂ, ਤੁਰਕ ਹਜ਼ਾਰੋਂ ਗੇ ਜਮ ਧਾਮੂ।
ਕਹਿੰਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਸੰਗਰਾਮ ਮੱਚਿਆ, ਬਹੁਤ ਵੱਡਾ ਯੁੱਧ ਹੋਇਆ, ਜਿਸ ਯੁੱਧ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਰਕ ਜਮਾਂ ਦੇ ਧਾਮ ਨੂੰ ਚਲੇ ਗਏ।
ਤਿੰਨਕੇ ਦਰਸ਼ਨ ਕਾਰੇਤ ਦਿਸ਼ ਆਏ, ਰਾਵਰ ਕੇ ਦਰਸ਼ਨ ਅਬ ਪਾਏ।
ਸਾਰੇ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਇਸ ਪਾਸੇ ਆਏ ਹਾਂ ਔਰ ਇੱਥੇ ਆਣ ਕੇ ਹੁਣ ਤੁਹਾਡਾ ਵੀ ਦਰਸ਼ਨ ਕਰ ਲਿਆ।
ਸਰਬ ਪਰ ਸੰਗ ਸੁਣਿਓ ਹਰ ਖਾਏ, ਸੰਗਤ ਕੋ ਬਰ ਦੇ ਤ੍ਰਿਪਤਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਖੁਸ਼ੀ ਦੇ ਨਾਲ ਬਾਬਾ ਬੁੱਢਾ ਜੀ ਦਾ ਦਰਸ਼ਨ ਕੀਤਾ ਔਰ ਸਤਿਗੁਰਾਂ ਵਾਲੇ ਪਾਸੇ ਦਾ ਪ੍ਰਸੰਗ ਸੁਣਾਇਆ। ਸੰਗਤ ਨੂੰ ਬਾਬਾ ਬੁੱਢਾ ਜੀ ਨੇ ਵਰਦਾਨ ਦੇ ਕੇ ਤ੍ਰਿਪਤ ਕੀਤਾ।
ਪੁਣ ਸੰਗਤ ਨਿਜ ਥਾਨ ਪਿਆਨੀ, ਬ੍ਰਿਧ ਨੇ ਬਾਹਰੋਂ ਗਿਰਾ ਬਿਖਾਨੀ।
ਇਸ ਤੋਂ ਬਾਅਦ ਸੰਗਤ ਉਥੋਂ ਵਾਪਸ ਚਲੀ ਗਈ ਹੈ। ਸੰਗਤ ਦੇ ਜਾਣ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਇਸ ਤਰੀਕੇ ਦੇ ਨਾਲ ਆਖਿਆ ਭਾਈ ਗੁਰਦਾਸ ਨੂੰ,
ਕਹਿੰਦੇ ਨੇ ਸੁਣ ਗੁਰਦਾਸ, ਬਿਤੀ ਬਹੁ ਬੇਰੇ, ਸ੍ਰੀ ਹਰ ਗੋਬਿੰਦ ਦਰਸ਼ਨ ਹੇਰੇ।
ਕਹਿੰਦੇ ਨੇ ਹੇ ਭਾਈ ਗੁਰਦਾਸ, ਬਹੁਤ ਚਿਰ ਹੋ ਗਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ।
ਕਰਿਓ ਸੋਦਾ ਸਰ ਰਣ ਰਿਪ ਮਾਰੇ, ਤਾਹਾਂ ਜਾਏ ਪੌਣੇ ਅਦਕ ਸੰਘਾਰੇ।
ਬਾਬਾ ਬੁੱਢਾ ਜੀ ਕਹਿੰਦੇ ਨੇ ਸੁਣਿਆ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਯੁੱਧ ਲੜਿਆ ਤੇ ਬਹੁਤਿਆਂ ਵੈਰੀਆਂ ਨੂੰ ਮਾਰਿਆ, ਤੇ ਹੁਣ ਸੰਗਤ ਨੇ ਦੱਸਿਆ ਕਿ ਰੋਹੇਲੇ ਨਾਂ ਦੀ ਜਗ੍ਹਾ ਦੇ ਉੱਤੇ ਵੀ ਬੜਾ ਵੱਡਾ ਯੁੱਧ ਕੀਤਾ ਤੇ ਬਹੁਤ ਤੁਰਕਾਂ ਨੂੰ ਮਾਰਿਆ।
ਆਬ ਦਰਸ਼ਨ ਕਰਨੋ ਬਾਣ ਆਵੇ, ਮਿਲ ਕਰ ਸੁਧ ਸਗਰੀ ਕੋ ਪਾਵੇ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨਾ ਚਾਹੀਦਾ ਤੇ ਸਤਿਗੁਰਾਂ ਨੂੰ ਮਿਲ ਕੇ ਸਾਰੀ ਖਬਰਸਾਰ ਲੈਣੀ ਚਾਹੀਦੀ।
ਸੁਣ ਗੁਰਦਾਸ ਹਿਰਦੈ ਬਹੁ ਪਾਈ, ਪੰਥ ਚਲੇ ਸਭ ਬਿਲਮ ਬਿਹਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਦੀ ਗੱਲ ਭਾਈ ਗੁਰਦਾਸ ਨੂੰ ਬੜੀ ਪਸੰਦ ਆਈ ਹੈ। ਉਹ ਵੀ ਚਾਹੁੰਦੇ ਨੇ ਕਿ ਜ਼ਰੂਰ ਸਤਿਗੁਰਾਂ ਦਾ ਦਰਸ਼ਨ ਹੁਣ ਕਰਨਾ ਚਾਹੀਦਾ। ਇਸ ਕਰਕੇ ਉਸੇ ਵੇਲੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਚੱਲ ਪਏ।
ਪ੍ਰਥਮ ਸੋਦਾ ਸਰ ਆਣ ਸ਼ਨਾਨੇ, ਸ੍ਰੀ ਹਰਿ ਮੰਦਰ ਦਰਸ਼ਨ ਠਾਨੇ।
ਪਹਿਲਾਂ ਦੋਵੇਂ ਅੰਮ੍ਰਿਤਸਰ ਪਹੁੰਚੇ ਨੇ, ਆਣ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਫਿਰ ਹਰੀ ਮੰਦਰ ਦਾ ਜਾ ਕੇ ਦਰਸ਼ਨ ਕੀਤਾ।
तीन सिख तह अपर मिले हैं, सुन सुध गुर के दर्श चले हैं।
जदों सतगुरां दा दर्शन करन दे वास्ते अमृतसरों चले ते उन्हां दे नाल दर्शन करन दे वास्ते तीन सिख होर भी मिल पे, जोध अजता तीसर जीवा पंचों चले प्रेम के सेवा। बाबा बुढ़ा जी भाई गुरदास जी दोवे जा रहे सन पर तीन सिख होर मिल गए ने, एक जोध दूसरा अजिता ते तीसरा जीवा। फिर पांच जाने मिलके सतगुरां दे दर्शनां दे वास्ते चल पे।
तीर बिपासा के चल आए, सतगुर जस घर घर सुन पाए।
चलदा चलदा ब्यासा दरिया दे किनारे ते पहुंचे ने, रस्ते दे विच जिन्ना जिन्ना दे घर सन उस हर एक घर दे विचों सतगुरां दे जस नूं सारयां ने सुनिया।
मुगल मार गुर पायो बडेरा, रण कालियो कम सान कनेरा।
जेड़ा भी कोई मिलदा है ओ सारयां नूं कहिंदा है कि मुगलां नूं मार के सतगुरु जी बहुत वड्डे हो गए ने, बहुत वड्डा कमसान दा उन्हां ने युद्ध कीता।
ग्राम ग्राम में कह है सुनावे, सुन सुन सिख मोद उप जावे।
जेड़े भी पिंड दे विच लंघदे ने सारिया हर एक जगह दे उत्तों सतगुरां दे जस दी जिहड़ी सतगुरां दा जिहड़ा जस है ना ओ ही सुनदे ने।
आगे सतगुर कथा सुनी जै, जिसते सकल कामना लीजै।
ग्रंथाकार भाई संतोख सिंह जी लिखदे ने कि हे श्रोता जनो, हे सुन वालियो, सतगुरां दी कथा नूं अगों सुनो, जिस कथा नूं सुनन दे नाल मनुख दियां सारियां कामनावां पूरियां हुंदियां।
सुंदर सगरो कोट चिनावा, नगर बसावन मन लल चावा।
कवि जी लिखदे ने कि नगर दे दुआले एक बहुत वड्डी दीवार चिन दित्ती गई सी, चार दीवारी ते फिर बहुत सारे मकान उत्थे बनाए भी सन, पर काफी सारा अजे नगरी दा निर्माण दा जिहड़ा काम है ना ओ बाकी रहिंदा सी।
तब विश्वकर्मा नर तन तर कै, गुर कारज को चितवन करके।
उस वेले जिहड़े विश्वकर्मा जी ने उन्हां ने मनुखा स्वरूप नूं धारण कीता ते सतगुरां दे कारज नूं पूर्ण करन दे वास्ते उन्हां ने मन दे विच विचार कीते।
हाथ जोर कर दर्शन लीना, पादे अर बंधन बंधन कीना।
मनुखा स्वरूप नूं धारण कीता है विश्वकर्मा जी ने। विश्वकर्मा जी नूं कारीगरां दा देवता मन्या जांदा है। जिन्ने भी कारीगर ने ओ विश्वकर्मा जी दी पूजा करदे ने, और जिस दिन विश्वकर्मा जी दा प्रकाश मन्या जांदा है उस दिन कोई भी काम नहीं करदे। आम हुण तक भी इह गल प्रचलित है। कवि जी लिखदे ने कि विश्वकर्मा जी ने मनुखा स्वरूप नूं धारण कीता है, आण के सतगुरां दे चरण कमलां दे उत्ते नमस्कार कीती।
मेधावी निज नाम तरायो, गुर सन मुख होए बाक अलायो।
मनुखा स्वरूप नूं धारण करन तों बाद उन्हां ने अपने नाम नूं मेधावी दस्या है, आण के सतगुरां दा दर्शन कीता और सतगुरां दे सामने हथ जोड़ के उन्हां ने अर्ज कीती।
कहिंदे ने अपन सफलता कर बे कारण, आयो तुम हित नगर उसारण।
कहिंदा जी मेरा नाम मेधावी है। कहिंदा है कि मैं अपने जन्म नूं सफल करन दे वास्ते तुहाडे नगर नूं बनाउण दे वास्ते आया।
इस विद्या में महा पर बिना, आय सदी जैराचो नवीना।
कहिंदा है कि मैं मकान बनाउण दी विद्या दे विच बड़ा प्रवीण हां, बहुत सियाणा हां, कृपा करके मैनू आग्या दिओ तां कि मैं नवे होर बहुत सारे मकान रच दे।
तब सतगुर सगरी बिद जान, कहियो भले निज करुणा ठान।
ग्रंथाकार भाई संतोख सिंह जी लिखदे ने ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੇਧਾਵੀ ਨੂੰ ਪਛਾਣ ਗਏ ਕਿ ਵਿਸ਼ਕਰਮਾ ਜੀ ਨੇ, ਪਰ ਲਾਗੇ ਜਿੰਨੇ ਵੀ ਖਲੋਤੇ ਸੀ ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਾ ਲੱਗਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਨੂੰ ਆਗਿਆ ਦਿੱਤੀ, ਸਭ ਕਾਰੀਗਰ ਮੈਂ ਮੁੱਖ ਹੋਵੋ, ਰਚੋ ਨਗਰ ਨੀਕੀ ਬਿਦ ਜੋਵੋ। ਸਤਿਗੁਰੂ ਜੀ ਕਹਿੰਦੇ ਨੇ ਮੇਧਾਵੀ ਨੂੰ ਕਿ ਸਾਰੇ ਕਾਰੀਗਰਾਂ ਦਾ ਤੂੰ ਮੁਖੀਆ ਬਣ ਜਾ ਤੇ ਨਵੇਂ ਨਗਰ ਦੀ ਬਹੁਤ ਚੰਗੇ ਤਰੀਕੇ ਦੇ ਨਾਲ ਕਾਰ ਕਰ। ਸਭ ਕੋ ਨਿਜ ਕਰ ਦੇਹ ਮਜੂਰੀ, ਤੂਰਨ ਕਰੋ ਸੰਪੂਰਨ ਰੂਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਵੀ ਮਜ਼ਦੂਰ ਨੇ ਸਾਰਿਆਂ ਨੂੰ ਆਪਣੇ ਹੱਥਾਂ ਦੇ ਨਾਲ ਤੁਸੀਂ ਮਜ਼ਦੂਰੀ ਦੇ ਪੈਸੇ ਦਿਓ, ਔਰ ਇਹ ਜਿਹੜੀ ਸੁੰਦਰ ਨਗਰੀ ਬਣਾਈ ਜਾ ਰਹੀ ਹੈ ਇਹਨੂੰ ਛੇਤੀ ਤੋਂ ਛੇਤੀ ਪੂਰਾ ਕਰ ਦੇ। ਆਏ ਸਪਾਏ ਕਰੀ ਸਭ ਕਾਰ, ਰਚਿਓ ਨਗਰ ਬੀਥੀ ਰੋ ਬਾਜ਼ਾਰ। ਕਵੀ ਜੀ ਲਿਖਦੇ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਫਿਰ ਉਹਨਾਂ ਨੇ ਸਾਰਾ ਕੰਮ ਕਰਨਾ ਸ਼ੁਰੂ ਕੀਤਾ ਹੈ, ਨਗਰ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਹੈ, ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਤੇ ਗਲੀਆਂ ਬਣਾਈਆਂ ਗਈਆਂ। ਆਦ ਮਸੀਤ ਸਦਨ ਤਬ ਸਾਰੇ, ਕਰਵਾਵਣ ਲਾਗਸ ਤਬ ਤਿਆਰੇ। ਸਾਰੇ ਦੇ ਸਾਰੇ ਘਰ ਬਣਾਉਣੇ ਸ਼ੁਰੂ ਕੀਤੇ ਨੇ। ਬੈਠੇ ਸਤਿਗੁਰ ਲਾਏ ਦੀਵਾਨ, ਗਾਵਤ ਸ਼ਬਦ ਰਬਾਬੀ ਗਿਆਨ। ਸਤਿਗੁਰੂ ਜੀ ਦੀਵਾਨ ਸਜਾ ਕੇ ਬੈਠ ਗਏ ਨੇ, ਜਿਹੜੇ ਰਬਾਬੀ ਨੇ ਉਹ ਸੋਹਣੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਨੇ। ਆਏ ਸੇਖ ਨੇ ਤਬੇ ਸੁਣਾਇਓ, ਬ੍ਰਿਧ ਸਾਹਿਬ ਗੁਰਦਾਸ ਆਇਓ। ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਸਨ, ਇੰਨੇ ਚਿਰ ਨੂੰ ਕਿਸੇ ਸਿੱਖ ਨੇ ਆਣ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਹੈ ਕਿ ਇਹ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਆ ਰਹੇ ਨੇ। ਸੁਣਤ ਮੁਦਤ ਸ੍ਰੀ ਹਰ ਗੋਵਿੰਦ, ਨਿਕਟ ਹਕਾਰਿਓ ਵਿਦਿਆ ਚੰਦ। ਬਾਬਾ ਬੁੱਢਾ ਜੀ ਦੇ ਤੇ ਭਾਈ ਗੁਰਦਾਸ ਦੇ ਆਉਣੇ ਨੂੰ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਉਸੇ ਵੇਲੇ ਸਤਿਗੁਰਾਂ ਨੇ ਵਿਧੀ ਚੰਦ ਨੂੰ ਆਪਣੇ ਕੋਲ ਬੁਲਾਇਆ। ਲੇ ਕਰ ਬਿੰਦ ਸਿੱਖ ਚੱਲ ਜਾਵੋ, ਸਾਦਰ ਬੰਧਨ ਕਰ ਇਤ ਲਿਆਵੋ। ਸਤਿਗੁਰਾਂ ਨੇ ਵਿਧੀ ਚੰਦ ਨੂੰ ਹੁਕਮ ਕੀਤਾ ਕਿ ਤੁਸੀਂ ਬਹੁਤੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਚਲੇ ਜਾਵੋ, ਬੜੇ ਸਤਿਕਾਰ ਦੇ ਨਾਲ ਆਦਰ ਮਾਣ ਦੇ ਨਾਲ ਉਹਨਾਂ ਨੂੰ ਜਾ ਕੇ ਨਮਸਕਾਰ ਕਰੋ ਤੇ ਸਤਿਕਾਰ ਦੇ ਨਾਲ ਲੈ ਕੇ ਆਓ। ਸੁਣ ਬਿਧੀਆ ਸਿੱਖ ਗਣ ਲੈ ਗਇਓ, ਅਜਾਏ ਬ੍ਰਿਧ ਕੋ ਦਰਸਤ ਪਾਇਓ। ਬਿਧੀ ਚੰਦ ਜੀ ਨੇ ਸਤ ਬਚਨ ਆਖਿਆ, ਬਹੁਤੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਚਲਾ ਗਿਆ ਹੈ, ਜਾ ਕੇ ਬਾਬਾ ਬੁੱਢਾ ਜੀ ਦਾ ਦਰਸ਼ਨ ਕੀਤਾ, ਨਮਸਕਾਰ ਕੀਤੇ। ਨਮੋ ਕਰੀ ਸਭ ਨੇ ਸਨਮਾਨ, ਆਏ ਗੁਰੂ ਟਿਗ ਕਰ ਅਗਵਾਨ। ਬਿਧੀ ਚੰਦ ਦੇ ਨਾਲ ਜਿੰਨੇ ਵੀ ਗਏ ਸੀ ਉਹਨਾਂ ਸਾਰਿਆਂ ਨੇ ਵੀ ਨਮਸਕਾਰਾਂ ਕੀਤੀਆਂ ਨੇ ਤੇ ਫਿਰ ਸਤਿਗੁਰਾਂ ਦੇ ਵੱਲ ਸਤਿਕਾਰ ਦੇ ਨਾਲ ਲੈ ਕੇ ਤੁਰ ਪਏ। ਦੇਖ ਦੂਰ ਤੇ ਹਰ ਗੋਵਿੰਦ, ਉਠੇ ਤੁਰਤ ਹੀ ਜੁੱਤ ਸਿੱਖ ਬ੍ਰਿੰਦ। ਜਦੋਂ ਦੂਰੋਂ ਹੀ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਆਉਂਦਿਆਂ ਸਤਿਗੁਰਾਂ ਨੇ ਵੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਿਆਂ ਸਾਰਿਆਂ ਸਿੱਖਾਂ ਦੇ ਸਮੇਤ ਸਤਿਕਾਰ ਕਰਨ ਦੇ ਵਾਸਤੇ ਉੱਠ ਕੇ ਖਲੋ ਗਏ। ਦਰਸ਼ਨ ਕਰਤ ਆਨੰਦ ਬਿਲੰਦੇ, ਪਰ ਬੰਦਤ ਦੋਹ ਦਿਸ਼ ਕਰ ਬੰਦੇ। ਇੰਨੇ ਚਿਰ ਨੂੰ ਲਾਗੇ ਆ ਗਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਨਮਸਕਾਰ ਕੀਤੀ ਹੈ ਤੇ ਦੂਸਰੇ ਪਾਸੇ ਬਾਬਾ ਬੁੱਢਾ ਜੀ ਨੇ ਵੀ ਸਤਿਗੁਰਾਂ ਨੂੰ ਨਮਸਕਾਰ ਕੀਤੀ। ਬੁੱਢੇ ਚਰਨ ਗੁਰੂ ਕੇ ਗਹੇ, ਗੁਰ ਬ੍ਰਿਧ ਪਦ ਪਰ ਕਰ ਧਰ ਰਹੇ। ਕਵੀ ਜੀ ਲਿਖਦੇ ਨੇ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਚਰਨਾਂ ਨੂੰ ਫੜਿਆ ਹੈ, ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਉੱਤੇ ਆਪਣੇ ਪਵਿੱਤਰ ਪਾਵਨ ਹਸਤ ਕਮਲਾਂ ਦਾ ਸਪਰਸ਼ ਕੀਤਾ।
श्री नानक सम जान तुमको लखो अपने सेवक हमको। बाबा बुढ़ा जी ने अर्ज कीते के हे सतगुरु जी, सतगुरु नानक दे सच्चे पातशाह जी वर्गा मैं तुहानू जानदा हां, तुसे सानू अपना सेवक समझो। तिम गुरदास संग गुर मिले कुशल प्रश्न कर हित सो भले। उसे ही तरीके दे नाल भाई गुरदास जी दे नाल भी सतगुरु जी मिले ने, दोवां दे सुख सां दे खबर पुछी। तीनों सिखण गुर पद बंदे खुशी करी सब बैठ आनंदे। इस तों बाद ओ जिहड़े सिख तीन अमृतसर तों नाल मिले सन, जोध अजिता ते जीवा, उन्हां ने भी सतगुरां नूं नमस्कार कीते। श्री गुर बृद को गह कर हाथ एक आसन बैठे ले साथ। उस वेले सतगुरु हरगोबिंद सच्चे पातशाह जी ने बाबा बुढ़ा जी दे हाथ नूं अपने हाथ दे विच फड़िया है ते अपने नाल ही आसन ते लै के बाबा बुढ़ा जी नूं सतगुरु जी बह गए। मनो देव गुर बिशन मिले है उग्र सैन जिम कृष्ण रले है। ग्रंथाकार भाई संतोख सिंह जी प्रमाण देंदे ने कि किस तरह मिले ने बाबा बुढ़ा जी ते सतगुरु जी। कवि जी लिखते ने कि इस तरह मन लो कि जिवे बृहस्पत गुरु ते विष्णु जी दोवे इकट्ठे बैठे हुण, या फिर इस तरह मन लो कि उग्र सैन दे नाल भगवान कृष्ण जी लड़के बैठे हुण। इस तरीके दे नाल दोवे सतगुरु जी ते बाबा बुढ़ा जी बैठे ने। इस तरीके दे नाल उस वेले बाबा बुढ़ा जी दा ते सतगुरां दा मिलाप होया। होया चिर सतगुरु दे दर्श कीते बाबा बुढ़ा जी होए उदास आए। अजता जीवा जोदा ते होर सिदकी नाल चल के पाई गुरदास आए। हौली हौली कर सफर प्रेम अंदर हर गोबिंदपुर गुरां दे पास आए। कीता मान सतगुरां ने बड़ा पारा कृष्ण पास भीष्म बुद्ध रास आए। सत संग दा आयान परवा वगिया कई सत संगी तर हुलास आए। जिन्ना लिया ओ लाभ करतार सिंगा विच फेर ना जमा दी फास आए। करतार सिंह जी कलास वाले लिखदे ने इस तरीके दे नाल बाबा बुढ़ा जी ने ते सारिया ने आण के दर्शन कीता। कवि जी लिखदे ने कि जिन्ना ने ओ लाभ प्राप्त कीता है ना ओ फिर जमा दे गेट दे विच कदे नहीं पै। इस तरीके दे नाल सतगुरां नूं आण के मिले ने बाबा बुढ़ा जी। बचन बिलास मुदत होए करे रण में तुरक ब्रेंद ही मरे। फिर सतगुरां ने बचन बिलास करने शुरू कीते ने। सतगुरु जी कहंदे ने कि बहुते सारे तुरकां दा असी रण भूमि दे विच नाश कीता। बैठे जब तिमर होए आयो घर नवीन जो गुरु बनवायो। बचन बिलास करदिया करदिया रात हो गई। उस वेले सतगुरु सच्चे पातशाह जी ने जेड़ा नवा घर बनवाया से ओदे विच दोवां दा डेरा लवाउणा चाहिया। तिस मैं डेरा ब्रेद उतारा सादर जुत गुरदास उदारा। उस नवे बनाए हुए मकान दे विच बाबा बुढ़ा जी दा ते भाई गुरदास दा डेरा सत्कार दे नाल लवा दिता। दासन प्रति आयस फुरमाई सेवा करो सकल मन पाई। सतगुरु हरगोबिंद सच्चे पातशाह जी ने अपने दासां नूं हुक्म कीता है कि दोवां दी भली प्रकार दे नाल चंगी रीति दे नाल सेवा कीती जावे। सुंदर पलंग पठे तत्काला खान पान हित असन रसाला। दोवां दे विराजन दे वास्ते दोवां दे सौण दे वास्ते सतगुरां ने दो सोहणे पलंग भेजे ने। ਔਰ ਇਸ ਤੋਂ ਇਲਾਵਾ ਖਾਣ ਪੀਣ ਦੇ ਵਾਸਤੇ ਚੰਗੇ ਰਸੀਲੇ ਪ੍ਰਸ਼ਾਦ ਚੰਗਾ ਰਸੀਲਾ ਭੋਜਨ ਪਹੁੰਚਾਇਆ ਗਿਆ।
ਹੱਥ ਜੋਰ ਸੇਵਕ ਪੇਠਾਂਡੇ ਜਿਮ ਜਿਮ ਕਹਿਓ ਕਰਿਓ ਹਿਤ ਗਾਡੇ।
ਬਾਬਾ ਬੁੱਢਾ ਜੀ ਦੀ ਤੇ ਭਾਈ ਗੁਰਦਾਸ ਜੀ ਸੇਵਾ ਦੀ ਵਾਸਤੇ ਸਿੱਖ ਹੱਥ ਜੋੜ ਕੇ ਖੜੇ ਰਹੇ ਨੇ। ਜੋ ਜੋ ਦੋਵਾਂ ਨੇ ਆਖਿਆ ਉਵੇਂ ਉਵੇਂ ਹੀ ਹਿੱਤ ਦੇ ਨਾਲ ਸਭ ਕੁਝ ਕੀਤਾ।
ਸਾਦਰ ਸਭ ਸੇਵਾ ਕਰਵਾਈ ਸੁਪਤ ਜਥਾ ਸੁਖ ਰਾਤ ਬਿਤਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਦੋਵਾਂ ਦੀ ਬਹੁਤ ਸੇਵਾ ਕਰਵਾਈ, ਸੁਖ ਦੇ ਨਾਲ ਸੌ ਕੇ ਰਾਤ ਨੂੰ ਬਤੀਤ ਕੀਤਾ।
ਪ੍ਰਾਤ ਪਾਏ ਸਲਤਾ ਕੇ ਤੀਰ ਜਾਏ ਸ਼ਨਾਨੇ ਸੋਚ ਸਰੀਰ।
ਸਵੇਰ ਹੋਣ ਦੇ ਨਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਾ ਕੇ ਬਿਆਸਾ ਦਰਿਆ ਤੇ ਨਹਾਤੇ ਨੇ, ਇਸ਼ਨਾਨ ਕੀਤਾ।
ਜਪ ਆਦਿਕ ਨਿਤ ਨੇਮ ਜੋ ਬਾਣੀ ਪੜ ਕਰ ਨਦੀ ਕੂਲ ਮਨ ਪਾਣੀ।
ਕਵੀ ਜੀ ਲਿਖਦੇ ਨੇ ਕਿ ਮਨ ਨੂੰ ਭਾਉਣ ਵਾਲੀ ਨਦੀ ਦੇ ਕੰਢੇ ਤੇ ਨਿਤ ਨੇਮ ਦੀ ਜਿਹੜੀ ਬਾਣੀ ਸੀ ਨਾ ਉਹਨੂੰ ਪੜੇ।
ਆਏ ਬਹੁਰ ਗੁਰੂ ਗੁਣ ਗਾਵਤ ਅਦਭੁਤ ਲੀਲਾ ਜਗ ਦਿਖ ਰਾਵਤ।
ਗੁਰੂ ਦੇ ਗੁਣਾਂ ਦਾ ਗਾਣ ਕਰਦੇ ਹੋਏ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਤਿਗੁਰਾਂ ਦੀ ਲੀਲਾ ਨੂੰ ਦੇਖਦੇ ਦੇਖਦੇ ਆ ਗਏ।
ਗਹਿ ਕਰ ਸੋ ਗੁਰ ਸਨੇ ਸਨੇ ਚਲ ਆਏ ਤਹਾਂ ਲੱਗਿਓ ਦੀਵਾਨ ਬਿਰਾਜਤ ਜਹਾਂ।
ਹੌਲੀ ਹੌਲੀ ਚੱਲ ਕੇ ਦੋਵੇਂ ਉੱਥੇ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਬੈਠ ਕੇ ਦਰਸ਼ਨ ਦੇ ਰਹੇ ਸਨ।
ਗਹਿ ਕਰ ਕੋ ਗੁਰ ਨਿਕਟ ਬਿਠਾਏ ਸ਼ਬਦ ਬਿਲਾਵਲ ਆਦ ਜੇ ਗਾਏ।
ਸਤਿਗੁਰਾਂ ਨੇ ਬਾਬਾ ਬੁੱਢਾ ਜੀ ਦੇ ਹੱਥ ਨੂੰ ਫਿਰ ਤੋਂ ਆਪਣੇ ਹੱਥ ਦੇ ਵਿੱਚ ਫੜਿਆ ਹੈ ਔਰ ਆਪਣੇ ਨਾਲ ਬਿਠਾ ਲਿਆ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਰਬਾਬੀ ਬਿਲਾਵਲ ਦੇ ਸ਼ਬਦਾਂ ਦਾ ਗਾਣ ਕਰ ਰਹੇ ਸਨ।
ਸੁਣੈ ਰਬਾਬੀ ਤੇ ਆਨੰਦ ਆਏ ਅਨਿਕ ਨਰ ਗੁਰ ਪਦ ਬੰਦੈ।
ਰਬਾਬੀਆਂ ਨੇ ਜਿਹੜਾ ਕੀਰਤਨ ਕੀਤਾ ਉਹਨਾਂ ਨੂੰ ਸੁਣ ਕੇ ਸਤਿਗੁਰੂ ਜੀ ਖੁਸ਼ ਹੋਏ ਨੇ। ਹੋਰ ਵੀ ਬਹੁਤ ਸਾਰਿਆਂ ਸਿੱਖਾਂ ਨੇ ਆਣ ਕੇ ਸਤਿਗੁਰਾਂ ਦਾ ਉਸ ਵੇਲੇ ਦਰਸ਼ਨ ਕੀਤਾ।
ਕਿਤਕ ਸਮਾਂ ਜਬ ਬੈਠ ਬਿਤਾਵਾ ਮੇਰਾ ਵੀ ਕਾਰੀਗਰ ਆਵਾ।
ਕਵੀ ਜੀ ਲਿਖਦੇ ਨੇ ਜੇ ਥੋੜਾ ਜਿਹਾ ਸਮਾਂ ਬਤੀਤ ਹੋਇਆ ਸੀ, ਇੰਨੇ ਚਿਰ ਨੂੰ ਮੇਧਾਵੀ ਕਾਰੀਗਰ ਉੱਥੇ ਪਹੁੰਚ ਗਿਆ।
ਹੱਥ ਜੋਰ ਕਰ ਬਾਕ ਉਚਾਰਾ ਮਹਾਰਾਜ ਬਹੁਕਾਰ ਸੁਧਾਰਾ।
ਆਣ ਕੇ ਤੁਰੰਤ ਹੀ ਮੇਧਾਵੀ ਨੇ ਅਰਜ ਕੀਤੀ ਕਿ ਇਹ ਸੱਚੇ ਪਾਤਸ਼ਾਹ ਸਾਰੀ ਨਗਰੀ ਦਾ ਜਿਹੜਾ ਨਿਰਮਾਣ ਹੈ ਨਾ ਉਹ ਭਲੀ ਪ੍ਰਕਾਰ ਦੇ ਨਾਲ ਕਰ ਦਿੱਤਾ ਹੈ।
ਕਹਿੰਦਾ ਫਿਰ ਉਹ ਨਗਰ ਆਵੇ ਲੋਕਾਂ ਕੀਜੈ ਸਿੱਖਣ ਕੀ ਸੇਵਾ ਸਫਲੀਜੈ।
ਕਹਿੰਦਾ ਜੀ ਹੁਣੇ ਚੱਲੋ ਫਿਰ ਕੇ ਨਗਰ ਨੂੰ ਸਾਰੇ ਦੇ ਸਾਰੇ ਨੂੰ ਦੇਖੋ, ਸਿੱਖਾਂ ਦੀ ਕੀਤੀ ਹੋਈ ਸੇਵਾ ਨੂੰ ਤੁਸੀਂ ਸਫਲ ਕਰ ਦਿਓ। ਧਿਆਨ ਦੇਣ ਦੀ ਲੋੜ ਹੈ ਕਿੰਨੀ ਛੇਤੀ ਮੇਧਾਵੀ ਨੇ ਇਹ ਸਾਰਾ ਕੁਝ ਸੰਪੂਰਨ ਕਰ ਦਿੱਤਾ। ਪਿੱਛੇ ਵੀ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੇਧਾਵੀ ਵਿਸ਼ਕਰਮਾ ਜੀ ਨੇ, ਇਸ ਕਰਕੇ ਉਹਨਾਂ ਦੇ ਵਾਸਤੇ ਕਿਸੇ ਵੀ ਚੀਜ਼ ਨੂੰ ਸੰਪੂਰਨ ਕਰਨਾ ਕੋਈ ਔਖੀ ਗੱਲ ਨਹੀਂ ਸੀ। ਇਤਿਹਾਸ ਨੂੰ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਜਦੋਂ ਭਗਵਾਨ ਕ੍ਰਿਸ਼ਨ ਜੀ ਦੇ ਕੋਲ ਸੁਦਾਮਾ ਜੀ ਗਏ ਨੇ ਤੇ ਸੁਦਾਮੇ ਦੀ ਘਰਵਾਲੀ ਨੇ ਚੌਲਾਂ ਦੀ ਪੋਟਲੀ ਦੇ ਵਿੱਚ ਹਾਲ ਬਿਆਨ ਕੀਤਾ ਸੀ ਕਿ ਕੁਝ ਖਾਣ ਦੇ ਵਾਸਤੇ ਨਹੀਂ ਹੈ। ਪ੍ਰਸਿੱਧ ਜਿਹੜੇ ਕਾਵਿ ਭੂਸ਼ਣ ਜਿਨ੍ਹਾਂ ਨੂੰ ਉਪਾਧੀ ਹਾਸਲ ਸੀ ਕਵੀ ਜੀਵਨ ਸਿੰਘ ਜੀ, ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ, ਉਹਨਾਂ ਨੇ ਆਪਣੇ ਇਸ ਦੀਵਾਨ ਦੇ ਵਿੱਚ ਇਹ ਬਚਨ ਕੀਤਾ ਸੀ। ਉਹਨੇ ਇੱਕ ਸਲੋਕ ਲਿਖਿਆ ਹੋਇਆ ਸੀ, ਸਲੋਕ ਦੇ ਉੱਤਰ ਦੇ ਵਿੱਚ ਇਹ ਲਿਖਿਆ ਸੀ, ਪਾਛੇ ਦਿਨ ਪਾਛੇ ਗਏ ਆਪਣਾ ਕਰੋ ਤੁਮ ਚੀਤ। ਕਹਿੰਦੇ ਨੇ ਕਰੋ ਦਵਾਦਸੀ ਨੀਤ। ਦਵਾਦਸੀ ਦਾ ਭਾਵ ਹੁੰਦਾ ਹੈ ਕਿ ਜਦੋਂ ਵਰਤ ਰੱਖਣ ਤੋਂ ਬਾਅਦ ਫਿਰ ਪ੍ਰਸ਼ਾਦ ਪਾਣੀ ਛਕਦਾ। ਕਵੀ ਜੀ ਨੇ ਉਸ ਦੀਵਾਨ ਦੇ ਵਿੱਚ ਆਖਿਆ ਕਿ ਇੱਧਰ ਭਗਵਾਨ ਕ੍ਰਿਸ਼ਨ ਜੀ ਨੇ ਲਿਖ ਦਿੱਤਾ ਤੇ ਉੱਧਰ ਹੋ ਗਿਆ। ਹੋ ਇਸ ਤਰੀਕੇ ਦੇ ਨਾਲ ਗਿਆ ਕਿ
ਭਗਵਾਨ ਕ੍ਰਿਸ਼ਨ ਜੀ ਨੇ ਵਿਸ਼ਕਰਮਾ ਨੂੰ ਹੁਕਮ ਕੀਤਾ ਤੇ ਥੋੜੇ ਦਿਨਾਂ ਦੇ ਵਿੱਚ ਸੁਦਾਮੇ ਦੇ ਮਹਿਲ ਮੰਦਰ ਪਵਾ ਦਿੱਤੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਬੜੇ ਥੋੜੇ ਸਮੇਂ ਦੇ ਵਿੱਚ ਹੀ ਮੇਰਾਵੀ ਨੇ ਸਾਰੇ ਨਗਰ ਦੇ ਨਿਰਮਾਣ ਨੂੰ ਕਰ ਦਿੱਤਾ ਤੇ ਸਤਿਗੁਰਾਂ ਨੂੰ ਆਣ ਕੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਨਗਰੀ ਦਾ ਨਿਰਮਾਣ ਹੋ ਚੁੱਕਾ ਹੈ, ਕਿਰਪਾ ਕਰਕੇ ਦੇਖ ਲਓ।
ਬ੍ਰਿਧ ਗੁਰਦਾਸ ਲੀਏ ਨਿਜ ਸਾਥ, ਗਮਨੇ ਅਪਰ ਸੰਗ ਸਭ ਨਾਥ।
ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ।
ਪੁਰ ਪ੍ਰਵੇਸ਼ੇ ਹੋਏ ਹੇਰਨ ਲਾਗੇ, ਸਤਿਗੁਰ ਜਾਤ ਬਤਾਵਤ ਆਗੇ।
ਸਾਰੀ ਬਣੀ ਹੋਈ ਨਵੀਂ ਨਗਰੀ ਨੂੰ ਸਤਿਗੁਰੂ ਜੀ ਦੇਖਣ ਲੱਗੇ ਨੇ ਤੇ ਸਤਿਗੁਰਾਂ ਨੂੰ ਅੱਗੋਂ ਹੋ ਕੇ ਦੱਸੀ ਜਾਂਦਾ ਹੈ ਮੇਧਾਵੀ ਕਿ ਸੱਚੇ ਪਾਤਸ਼ਾਹ ਆਹ ਚੀਜ਼ ਬਣਾਈ ਹੈ, ਆਹ ਮਕਾਨ ਇਸ ਵਾਸਤੇ ਬਣਾਇਆ।
ਲਗਦੀ ਰਗਬੀ ਥੀ ਜੇ ਬਣਾਈ, ਮੇਧਾਵੀ ਤਬ ਸਰਬ ਦਿਖਾਈ।
ਛੋਟੀਆਂ ਵੱਡੀਆਂ ਗਲੀਆਂ ਜਿੰਨੀਆਂ ਵੀ ਬਣਾਈਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਗਲੀਆਂ ਮੇਧਾਵੀ ਨੇ ਸਤਿਗੁਰਾਂ ਨੂੰ ਦਿਖਾਈਆਂ।
ਮੰਦਰ ਜਿਸ ਬਿਦ ਕੇ ਸ਼ੁਭ ਕੀਨ, ਸਨੇ ਸਨੇ ਗਮਨੇ ਸਭ ਚੀਨ।
ਜਿਹੜੇ ਵੀ ਸੁੰਦਰ ਮਕਾਨ ਬਣਾਏ ਹੋਏ ਸਨ ਤਰ੍ਹਾਂ ਤਰ੍ਹਾਂ ਦੀ ਨੀਤੀ ਦੇ ਨਾਲ ਉਹਨਾਂ ਸਾਰਿਆਂ ਨੂੰ ਵੀ ਦਿਖਾਇਆ।
ਸਗਲ ਬੀਥ ਕਾ ਮੈਂ ਫਿਰ ਆਏ, ਖਰੇ ਮਸੀਤ ਭਈ ਜਿਸ ਥਾਏ।
ਸਾਰੀਆਂ ਗਲੀਆਂ ਦੇ ਵਿੱਚੋਂ ਫਿਰਦਿਆਂ ਫਿਰਾਉਂਦਿਆਂ ਆਖਰਕਾਰ ਸਾਰੇ ਉੱਥੇ ਪਹੁੰਚੇ ਨੇ ਜਿੱਥੇ ਕਿ ਸਤਿਗੁਰਾਂ ਨੇ ਮਸੀਤ ਬਣਵਾਈ ਸੀ।
ਤਬ ਗੁਰਦਾਸ ਪੂਛ ਬੋ ਕਰਿਓ, ਇਹ ਤੋ ਅਦਭੁਤ ਕਰਮ ਨਿਹਾਰਿਓ।
ਜਦੋਂ ਬਣੀ ਹੋਈ ਸੋਹਣੀ ਮਸੀਤ ਨੂੰ ਵੇਖਿਆ ਉਸ ਵੇਲੇ ਭਾਈ ਗੁਰਦਾਸ ਜੀ ਸਤਿਗੁਰਾਂ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਇਹ ਤੋ ਅਦਭੁਤ ਕਰਮ ਨਿਹਾਰਿਓ, ਇਹ ਤੇ ਅਲੌਕਿਕ ਤੇ ਵਿਲੱਖਣ ਸੱਚੇ ਪਾਤਸ਼ਾਹ ਤੁਸੀਂ ਕੰਮ ਕੀਤਾ ਕਿ ਆਪਣੀ ਨਗਰੀ ਦੇ ਵਿੱਚ ਮਸੀਤ ਬਣਵਾਈ।
ਰਾਵਰ ਨੇ ਮਸੀਤ ਚਿਨਵਾਈ, ਇਹ ਕਿਆ ਕਾਰਨ ਦੇਹੋ ਬੁਝਾਈ।
ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮਸੀਤ ਦਾ ਨਿਰਮਾਣ ਕੀਤਾ ਹੈ, ਮਸੀਤ ਨੂੰ ਚਿਨਵਾਇਆ ਹੈ, ਇਹਦਾ ਕੀ ਕਾਰਨ ਹੈ।
ਤਬ ਘੇਰੜ ਕੋ ਸਕਲ ਪ੍ਰਸੰਗ, ਕਰਿਓ ਸੁਨਾਵਣ ਸੋ ਸਰਵੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਦਾਸ ਘੇਰੜ ਦਾ ਸਾਰਾ ਜਿਹੜਾ ਪ੍ਰਸੰਗ ਸੀ ਨਾ ਉਹ ਸੁਣਾਇਆ।
ਬ੍ਰਿਧ ਆਦਿਕ ਹਰਖੇ ਸਭ ਸੁਣ ਕਰ, ਬਹੁ ਚਾਤੁਰਤਾ ਗੁਰ ਕੀ ਉਰ ਧਰ।
ਬਾਬਾ ਬੁੱਢਾ ਜੀ ਆਦਿਕ ਸਾਰੇ ਦੇ ਸਾਰੇ ਪ੍ਰਸੰਗ ਨੂੰ ਸੁਣ ਕੇ ਪ੍ਰਸੰਨ ਹੋਏ ਨੇ ਤੇ ਜਿਹੜੀ ਨੀਤੀ ਨੂੰ ਵਿਚਾਰ ਕੇ ਸਤਿਗੁਰਾਂ ਨੇ ਮਸੀਤ ਬਣਵਾਈ ਸੀ ਉਹਨੂੰ ਵੀ ਸਮਝਿਆ ਤੇ ਮਨ ਦੇ ਵਿੱਚ ਸਮਝਦੇ ਨੇ ਕਿ ਸਤਿਗੁਰੂ ਜੀ ਬਹੁਤ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ।
ਕਾਰਨ ਰਣ ਕੋ ਇਸ ਤੇ ਪਾਇਓ, ਜਿਸ ਤੇ ਬ੍ਰਿੰਦ ਤੁਰਕ ਰਿਪ ਛਯੋ।
ਇਸ ਤੋਂ ਇਲਾਵਾ ਸਾਰੀ ਗੱਲ ਨੂੰ ਸੁਣਨ ਤੋਂ ਬਾਅਦ ਸਾਰਿਆਂ ਨੂੰ ਕਾਰਨ ਵੀ ਪਤਾ ਲੱਗ ਗਿਆ ਕਿ ਭਗਵਾਨ ਦਾਸ ਘੇਰੜ ਹੀ ਮੁੱਢ ਸੀ ਇਸ ਯੁੱਧ ਦਾ, ਇਸੇ ਕਰਕੇ ਬਹੁਤੇ ਸਾਰੇ ਤੁਰਕਾਂ ਦਾ ਨਾਸ ਹੋਇਆ।
ਸਕਲ ਨਗਰ ਕੋ ਫਿਰੇ ਨਿਹਾਰਾ, ਬਹੁ ਜਸ ਤਬ ਗੁਰਦਾਸ ਉਚਾਰਾ।
ਸਾਰੇ ਨਗਰ ਨੂੰ ਫਿਰ ਤੁਰ ਕੇ ਸਾਰਿਆਂ ਨੇ ਵੇਖਿਆ ਹੈ ਭਾਈ ਗੁਰਦਾਸ ਜੀ ਨੇ ਬਹੁਤ ਜ਼ਿਆਦਾ ਉਸ ਵੇਲੇ ਸਤਿਗੁਰਾਂ ਦਾ ਜਸ ਕੀਤਾ।
ਬ੍ਰਿਧ ਆਦਿਕ ਪੁਰ ਅਦਿਕ ਸਰਾਹਾ, ਰਚਿਓ ਰੁਚਰ ਸ਼ੁਭ ਸਲਤਾ ਪਾਹਾ।
ਬਾਬਾ ਬੁੱਢਾ ਜੀ ਨੇ ਵੀ ਸਤਿਗੁਰਾਂ ਦੇ ਨਗਰ ਦੀ ਬੜੀ ਸ਼ਲਾਘਾ ਕੀਤੀ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਦਰਿਆ ਦੇ ਕਿਨਾਰੇ ਦੇ ਉੱਤੇ, ਪ੍ਰਵਾਹ ਦੇ ਉੱਤੇ ਬਹੁਤ ਸੁੰਦਰ ਤੁਸੀਂ ਨਗਰ ਵਸਾਇਆ।
ਉੱਚੇ ਥਲ ਬੜ ਸੈਲ ਹੋਵੰਤੀ, ਬਸੇ ਪ੍ਰਜਾ ਬਹੁ ਮੋਦ ਪਵੰਤੀ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਉੱਚੀ ਜਗ੍ਹਾ ਦੇ ਉੱਤੇ ਨਗਰ ਵਸਿਆ ਹੈ, ਇੱਥੇ ਸੈਰ ਕਰਨੀ ਵੀ ਚੰਗੀ ਹੈ, ਚੰਗੀ ਸੈਰ ਹੋਵੇਗੀ। ਬਸੇ ਪ੍ਰਜਾ ਬਹੁ ਮੋਦ ਪਵੰਤੀ, ਔਰ ਇਸ ਤੋਂ ਇਲਾਵਾ ਬੜੀ ਆਨੰਦ ਹੋ ਕੇ ਪ੍ਰਜਾ ਇੱਥੇ ਵਸੇਗੀ, ਭਾਵ ਕੇ ਲੋਕ ਵਸਣਗੇ।
ਕਰਤ ਸਰਾਹਣ ਕੋ ਚਲ ਆਏ, ਬੈਠੇ ਸਤਿਗੁਰ ਹਰਖ ਉਪਾਏ।
ਸ਼ਲਾਘਾ ਕਰਦੇ ਕਰਦੇ ਫਿਰ ਤੋਂ ਉੱਥੇ ਚੱਲ ਕੇ ਪਹੁੰਚ ਗਏ ਨੇ ਜਿੱਥੋਂ ਤੁਰੇ ਸਨ।
ਬਿਧੀ ਚੰਦ ਬੋਲਿਓ ਤਿਸ ਕਾਲਾ, ਇਹ ਗੁਰਪੁਰ ਨਿਤ ਬਸੇ ਬਿਸਾਲਾ।
ਭਾਈ ਬਿਧੀ ਚੰਦ ਨੇ ਉਸ ਵੇਲੇ ਆਖਿਆ ਕਿ ਇਹ ਸਤਿਗੁਰਾਂ ਦੀ ਬਣਾਈ ਹੋਈ ਜਿਹੜੀ ਪੁਰੀ ਹੈ ਨਾ, ਬਹੁਤ ਲੰਮੇ ਚਿਰ ਤੱਕ ਵਸਦੀ ਰਹੇਗੀ।
ਅਬ ਲੋ ਨਾਮ ਨਹੀਂ ਕੁਛ ਤਰਿਓ, ਪ੍ਰਥਮ ਨਾਮ ਕੋ ਨਾਸ਼ਨ ਕਰਿਓ।
ਉਸ ਵੇਲੇ ਭਾਈ ਬਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਇਸ ਨਗਰੀ ਦਾ ਜਿਹੜਾ ਰੋਹੇਲਾ ਨਾਮ ਹੈ ਉਸ ਨੂੰ ਖਤਮ ਕਰ ਦੇਣਾ ਚਾਹੀਦਾ ਤੇ ਇਸ ਨਵੀਂ ਬਣੀ ਹੋਈ ਨਗਰੀ ਦਾ ਨਾਮ ਹੀ ਨਵਾਂ ਰੱਖਣਾ ਚਾਹੀਦਾ।
ਬਾਤ ਸਮੇ ਸਿਰ ਪਾਖਣ ਕਰੀ, ਗੁਰੂ ਖੁਸ਼ੀ ਬਹੁ ਬਿਦ ਪਰ ਧਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮੇ ਦੇ ਉੱਤੇ ਬੜੀ ਵਧੀਆ ਗੱਲ ਆਖੀ ਹੈ ਭਾਈ ਬਿਧੀ ਚੰਦ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਦੇ ਉੱਤੇ ਬੜੀ ਖੁਸ਼ੀ ਕੀਤੀ ਕਿ ਬੜੇ ਚੰਗੇ ਮੌਕੇ ਦੇ ਉੱਤੇ ਤੂੰ ਗੱਲ ਕੀਤੀ।
ਮੁਸਕਾਵਤ ਮੁਖ ਬਾਕ ਬਖਾਨਾ, ਬ੍ਰਿਜ ਸਾਹਿਬ ਜੀ ਬੜੇ ਸੁਜਾਨਾ।
ਮੁਸਕਰਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਬਿਧੀ ਚੰਦ, ਬਾਬਾ ਬੁੱਢਾ ਜੀ ਆਏ ਹੋਏ ਨੇ, ਇਹ ਬੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਇਸ ਕਰਕੇ ਨਗਰੀ ਦਾ ਨਾਮ ਤੇ ਬਾਬਾ ਜੀ ਹੀ ਰੱਖਣਗੇ।
ਪੁਰ ਕੋ ਨਾਮ ਧਰੇਗੇ ਹੀ, ਜਗ ਮੈਂ ਬਿਥਰੇ ਸਦਾ ਰਹੇ ਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਗ ਦੇ ਵਿੱਚ ਇਹ ਨਗਰੀ ਵਸਦੀ ਰਹੇਗੀ ਔਰ ਇਸ ਦਾ ਜਿਹੜਾ ਨਾਮਕਰਨ ਹੈ ਨਾ, ਇਸ ਦਾ ਜਿਹੜਾ ਨਾਮ ਹੈ ਨਾ, ਇਹ ਤੇ ਬਾਬਾ ਬੁੱਢਾ ਜੀ ਹੀ ਰੱਖਣਗੇ।
ਸੁਣ ਬ੍ਰਿਧ ਨੇ ਸਭ ਬਿਖੈ ਸੁਣਾਇਓ, ਸ੍ਰੀ ਅੰਮ੍ਰਿਤ ਸਰ ਪ੍ਰਥਮ ਵਸਾਇਓ।
ਉਸ ਵੇਲੇ ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਸ੍ਰੀ ਅੰਮ੍ਰਿਤਸਰ ਪ੍ਰਥਮ ਵਸਾਇਓ, ਕਿ ਪਹਿਲਾਂ ਸ੍ਰੀ ਅੰਮ੍ਰਿਤਸਰ ਨਗਰੀ ਦਾ ਨਿਰਮਾਣ ਹੋਇਆ।
ਰਾਵਰ ਕੇਰ ਪਿਤਾਮਾ ਜੋਈ, ਜਿਸ ਕੋ ਜਸ ਗਾਵਤ ਸਭ ਕੋਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਦਾਦਾ ਜੀ ਸਨ, ਭਾਵ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਸ੍ਰੀ ਅੰਮ੍ਰਿਤਸਰ ਨਗਰੀ ਦਾ ਨਿਰਮਾਣ ਕੀਤਾ ਸੀ।
ਸ੍ਰੀ ਅਰਜਨ ਤੁਮ ਪਿਤਾ ਸੁਜਾਨਾ, ਤਿਨੋ ਨਾਮ ਪਰ ਨਾਮ ਬਖਾਨਾ।
ਬਾਬਾ ਜੀ ਕਹਿੰਦੇ ਨੇ ਕਿ ਤੁਹਾਡੇ ਪਿਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਹੀ ਅੰਮ੍ਰਿਤਸਰ ਨਗਰੀ ਦਾ ਨਾਮ ਧਰਿਆ, ਕਿਉਂਕਿ ਪਹਿਲਾਂ ਅੰਮ੍ਰਿਤਸਰ ਨਗਰੀ ਦਾ ਨਾਮ ਰਾਮਦਾਸਪੁਰਾ ਸੀ ਜਾਂ ਗੁਰੂ ਕਾ ਚੱਕ ਸੀ। ਇਹ ਤਿੰਨੇ ਨਾਮ ਇੱਕੇ ਹੀ ਨਗਰੀ ਦੇ ਨੇ। ਬਾਬਾ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਮੁੱਖ ਰੱਖ ਕੇ ਤੁਹਾਡੇ ਪਿਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਨਗਰੀ ਦਾ ਨਾਮ ਰਾਮਦਾਸਪੁਰਾ ਰੱਖਿਆ ਸੀ।
ਰਾਮਦਾਸਪੁਰ ਨਾਮ ਧਰਿਓ ਹੈ, ਆਦ ਗ੍ਰੰਥ ਮੈਂ ਲਿਖਣ ਕਰਿਓ ਹੈ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਰਾਮਦਾਸਪੁਰਾ ਨਾਮ ਰੱਖਿਆ ਇਥੋਂ ਤੱਕ ਕਿ ਇਸ ਨਗਰੀ ਦੇ ਨਾਮ ਨੂੰ ਆਦ ਬੀੜ ਦੇ ਵਿੱਚ ਵੀ ਲਿਖਿਆ ਹੋਇਆ।
ਬਿਦਤ ਜਗਤ ਮੈਂ ਜਾਣੈ ਸਾਰੇ, ਕਰਿਓ ਆਪਣੇ ਤਿਸੀ ਪਰ ਕਾਰੇ।
ਬਾਬਾ ਬੁੱਢਾ ਜੀ ਕਹਿੰਦੇ ਨੇ ਇਹ ਤੇ ਗੱਲ ਮਸ਼ਹੂਰ ਹੈ, ਇਹ ਤੇ ਪ੍ਰਗਟ ਹੈ। ਉਸੇ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਤੁਸੀਂ ਵੀ ਆਪਣੇ ਨਗਰ ਦਾ ਨਿਰਮਾਣ ਕੀਤਾ।
ਕਹਿੰਦੇ ਨੇ ਤਿਸੀ ਰੀਤ ਹੀ ਹੋਏ ਅਭੇ ਰਾਮੂ, ਸ੍ਰੀ ਹਰ ਗੋਬਿੰਦਪੁਰ ਸ਼ੁਭ ਨਾਮੂ।
ਉਸੇ ਤਰੀਕੇ ਦੇ ਨਾਲ ਇਸ ਨਗਰ ਨੂੰ ਤੁਸੀਂ ਬਣਾਇਆ ਹੈ, ਇਸ ਕਰਕੇ ਇਸ ਨਗਰ ਦਾ ਜਿਹੜਾ ਨਾਮ ਹੈ ਨਾ, ਉਹ ਵੀ ਤੁਹਾਡੇ ਨਾਮ ਦੇ ਉੱਤੇ ਹੀ ਰੱਖਿਆ ਜਾਵੇਗਾ। ਬਾਬਾ ਬੁੱਢਾ ਜੀ ਨੇ ਆਖਿਆ ਕਿ ਸ੍ਰੀ ਹਰ ਗੋਬਿੰਦਪੁਰ, ਇਸ ਨਗਰੀ ਦਾ ਨਾਮ ਸ੍ਰੀ ਹਰ ਗੋਬਿੰਦਪੁਰ ਰੱਖਿਆ ਜਾਣਾ ਚਾਹੀਦਾ।
ਸ੍ਰੀ ਨਾਨਕ ਰਚਪੁਰ ਕਰ ਤਾਰਾ, ਬਿਵ ਗੁਰ ਕਰੀ ਖਡੂਰ ਉਦਾਰਾ।
ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰ ਨੂੰ ਵਸਾਇਆ ਤੇ ਦੂਸਰੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਨੂੰ ਵਸਾਇਆ। ਗੋਇੰਦਵਾਲ ਬਸਾਇਓ ਤੀਜੇ ਰਾਮਦਾਸਪੁਰ ਚਤੁਰਥ ਥੀਜੇ। ਤੀਸਰੇ ਗੁਰੂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਨਗਰ ਨੂੰ ਵਸਾਇਆ ਤੇ ਚੌਥੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਰਾਮਦਾਸਪੁਰੇ ਨੂੰ ਵਸਾਇਆ।
ਸ੍ਰੀ ਕਰਤਾਰਪੁਰਾ ਵਿੱਚ ਦੁਆਬੇ ਸ੍ਰੀ ਗੋਰੇ ਅਰਜਨ ਕੀਨ ਅਜਾਬੇ।
ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੁਆਬੇ ਦੇ ਵਿੱਚ ਕਰਤਾਰਪੁਰ ਨਗਰ ਨੂੰ ਵਸਾਇਆ, ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਅਨੋਖਾ ਨਗਰ ਹੈ।
ਸ੍ਰੀ ਹਰਗੋਬਿੰਦਪੁਰ ਤੁਮ ਕੀਨੋ ਮੈਂ ਨਿਜ ਮਨ ਮੈਂ ਇਸ ਬਿਦ ਚੀਨੋ।
ਬਾਬਾ ਬੁੱਢਾ ਜੀ ਕਹਿੰਦੇ ਨੇ ਹੁਣ ਤੁਸੀਂ ਇਸ ਹਰਗੋਬਿੰਦਪੁਰੇ ਦਾ ਨਿਰਮਾਣ ਕੀਤਾ ਹੈ, ਮੈਂ ਆਪਣੇ ਮਨ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਸਮਝਦਾ।
ਸੁਣ ਗੁਰ ਯਾਦ ਸਭਾ ਜੇ ਸਾਰੀ ਬ੍ਰਿਦ ਕੋ ਧੰਨ ਧੰਨ ਉਚਾਰੀ।
ਜਦੋਂ ਇਸ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਨੇ ਨਗਰੀ ਦਾ ਨਾਮਕਰਨ ਕੀਤਾ, ਉਸ ਵੇਲੇ ਬਾਬਾ ਜੀ ਦੇ ਬਚਨਾਂ ਨੂੰ ਸੁਣ ਕੇ ਸਾਰੀ ਸੰਗਤ ਨੇ ਧੰਨ ਬਾਬਾ ਜੀ ਧੰਨ ਬਾਬਾ ਜੀ ਇੰਜ ਆਖਿਆ।
ਸਭ ਮੈਂ ਪ੍ਰਗਟ ਨਾਮ ਤਬ ਹੋਵਾ ਸਗਰ ਆਨੰਦ ਧਾਰ ਕਰ ਜੋਵਾ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਨਗਰੀ ਦਾ ਨਾਮ ਸਾਰਿਆਂ ਦੇ ਵਿੱਚ ਪ੍ਰਗਟ ਹੋ ਗਿਆ, ਸਾਰਿਆਂ ਨੇ ਆਨੰਦ ਨੂੰ ਧਾਰਨ ਕਰਕੇ ਇਸ ਗੱਲ ਨੂੰ ਪ੍ਰਵਾਨ ਕੀਤਾ।
ਇਮ ਸਤ ਗੁਰ ਪੁਰ ਨਾਮ ਤਰਾਇਓ ਅਵਲੋ ਸਗਰ ਜਗ ਪ੍ਰਗਟਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਤੋਂ ਉਸ ਨਗਰ ਦਾ ਨਾਮ ਧਰਾਇਆ। ਹੁਣ ਤੱਕ ਕਵੀ ਜੀ ਲਿਖਦੇ ਨੇ ਕਿ ਉਹ ਨਗਰ ਪ੍ਰਗਟ ਹੈ ਦੁਨੀਆਂ ਦੇ ਵਿੱਚ।
ਖਾਸ ਮਹਿਲ ਗੁਰ ਕੇ ਬਾਰ ਚਿਨੇ ਬ੍ਰਿੰਦ ਖਚੇ ਨਗ ਕੰਚਨ ਸਨੇ।
ਕਵੀ ਜੀ ਲਿਖਦੇ ਨੇ ਖਾਸ ਤੌਰ ਦੇ ਉੱਤੇ ਸਤਿਗੁਰਾਂ ਦੇ ਨਿਵਾਸ ਦੇ ਵਾਸਤੇ ਮਹਿਲ ਬਣਵਾਏ ਗਏ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸੋਨੇ ਦੇ ਨਗ ਜੜੇ ਨੇ।
ਰੁਚਰ ਰੀਤ ਕੇ ਦਰ ਰਖਵਾਏ ਜਿਸ ਕੋ ਦੇਖਤ ਦੇਵ ਲੁਭਾਏ।
ਇੰਨੇ ਸੁੰਦਰ ਮਕਾਨ ਸਤਿਗੁਰਾਂ ਦੇ ਵਸੇਬੇ ਦੇ ਵਾਸਤੇ ਤਿਆਰ ਕੀਤੇ ਗਏ ਨੇ, ਜਿਨ੍ਹਾਂ ਦੇ ਬਹੁਤ ਸੋਹਣੇ ਦਰਵਾਜੇ ਰੱਖੇ ਗਏ ਨੇ।
ਜਿਸ ਕੋ ਦੇਖਤ ਦੇਵ ਲੁਭਾਏ,
ਮਾਨੋ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਦੇਵਤੇ ਵੀ ਲੁਭਾਏਮਾਨ ਹੋ ਜਾਣ, ਲੋਭ ਦੇ ਵਿੱਚ ਆ ਜਾਣ।
ਇਮ ਕੇਤਕ ਦਿਨ ਕਰੇ ਗੁਜ਼ਾਰਨ ਸਿੱਖ ਅਨੇਕ ਕਰਤ ਉਧਾਰਨ।
ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਕਾਫੀ ਸਾਰੇ ਦਿਨ ਉਥੇ ਰਹਿ ਕੇ ਬਤੀਤ ਕੀਤੇ, ਅਨੇਕਾਂ ਸਿੱਖਾਂ ਦਾ ਉਧਾਰ ਕੀਤਾ, ਕਲਿਆਣ ਕੀਤਾ।
ਜਹ ਕਹਿ ਜਗ ਮੈਂ ਜਸ ਬਹੁ ਫੈਲਾ ਜਿਸ ਆਗੇ ਨਿਸਪਤ ਲਗ ਮੈਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਸਤਿਗੁਰਾਂ ਦਾ ਬਹੁਤ ਵੱਡਾ ਜਸ ਫੈਲਿਆ। ਕਵੀ ਜੀ ਲਿਖਦੇ ਨੇ ਜਿਸ ਆਗੇ ਨਿਸਪਤ ਲਗ ਮੈਲਾ। ਨਿਸ ਦਾ ਪਤੀ ਆਖਿਆ ਜਾਂਦਾ ਹੈ ਚੰਦਰਮਾ ਨੂੰ। ਕਵੀ ਜੀ ਲਿਖਦੇ ਨੇ ਕਿ ਐਸਾ ਸੋਹਣਾ ਜਸ ਫੈਲਿਆ ਹੈ, ਜਿਹਦੇ ਫੈਲੇ ਹੋਏ ਜਸ ਦੇ ਅੱਗੇ ਜਿਹੜਾ ਚੰਦਰਮਾ ਹੈ ਨਾ, ਉਹ ਵੀ ਮੈਲਾ ਲੱਗਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਗੁਰ ਹਰਗੋਬਿੰਦ ਜੀ ਬੀਰ ਤੀਰ ਗੰਭੀਰ ਦਾਸਣ ਕਰ ਨਿਹਾਲ ਗਨ ਜੋ ਸੇਵਤ ਹੋਏ ਤੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਸੂਰਮੇ ਨੇ, ਇਸ ਤੋਂ ਇਲਾਵਾ ਬਹੁਤ ਵੱਡੇ ਧੀਰਜ ਵਾਲੇ ਨੇ, ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਬੜੇ ਗੰਭੀਰ ਵੀ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ। ਸਤਿਗੁਰੂ ਬਹੁਤ ਗਹਿਰਾ ਹੁੰਦਾ, ਬੜਾ ਗੰਭੀਰ ਹੁੰਦਾ, ਸੁਖਾਂ ਦਾ ਦਾਨ ਦੇਣ ਵਾਲਾ ਹੁੰਦਾ ਤੇ ਪਾਪਾਂ ਨੂੰ ਕੱਟਣ ਵਾਲਾ ਹੁੰਦਾ। ਕਵੀ ਜੀ ਲਿਖਦੇ ਨੇ ਬੜੇ ਗੰਭੀਰ ਨੇ, ਬੜੇ ਧੀਰਜ ਵਾਲੇ ਨੇ। ਦਾਸਨ ਕਰੇ ਨਿਹਾਲ ਗਨ ਜੋ ਸੇਵਤ ਹੋਏ ਤੀਰ। ਜਿਹੜਾ ਵੀ ਦਾਸ ਸਤਿਗੁਰਾਂ ਦੀ ਸੇਵਾ ਕਰਦਾ ਓਹਨੂੰ ਸਤਿਗੁਰੂ ਜੀ ਨਿਹਾਲ ਕਰ ਦਿੰਦੇ।
ਇੱਕ ਕਸ਼ਮੀਰੀ ਖਵਾਜਾ ਨਾਮ ਪੂਰਬ ਭਾਗ ਜਗੇ ਅਬੀਰਾਮ। ਕਵੀ ਜੀ ਲਿਖਦੇ ਨੇ ਕਿ ਕਸ਼ਮੀਰ ਦਾ ਰਹਿਣ ਵਾਲਾ ਇੱਕ ਮੁਸਲਮਾਨ ਸੀ ਜਿਹਦਾ ਨਾਮ ਸੀ ਖਵਾਜਾ। ਪੂਰਬ ਭਾਗ ਜਗੇ ਅਬੀਰਾਮ, ਉਸ ਦੇ ਪੂਰਬਲੇ ਕੀਤੇ ਹੋਏ ਕਰਮ ਜਾਗ ਪਏ ਤੇ ਸਤਿਗੁਰਾਂ ਦੀ ਸ਼ਰਨ ਦੇ ਵਿਚ ਉਹ ਪਹੁੰਚ ਗਏ। ਨਿਤ ਸਤਿਗੁਰ ਕੀ ਸੇਵਾ ਗਹੀ, ਸਾਵਧਾਨ ਸਦ ਆਲਸ ਨਹੀਂ। ਉਸਨੇ ਸਤਿਗੁਰਾਂ ਦੀ ਸੇਵਾ ਕਰਨੀ ਆਰੰਭੀ, ਬੜੀ ਸਾਵਧਾਨਤਾ ਦੇ ਨਾਲ ਉਹ ਸਤਿਗੁਰਾਂ ਦੀ ਸੇਵਾ ਕਰਨ ਲੱਗਾ, ਰਤਾ ਵੀ ਉਹਦੇ ਮਨ ਦੇ ਵਿਚ ਕਦੇ ਆਲਸ ਨਹੀਂ ਆਇਆ। ਸ੍ਰੀ ਹਰ ਗੋਬਿੰਦ ਕੇਰ ਤੁਰੰਗ, ਮਲ ਸੁਧਾਰ ਸਗਰੇ ਅੰਗ। ਜ਼ਿਆਦਾਤਰ ਉਹ ਖਵਾਜਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਘੋੜੇ ਦੀ ਸੇਵਾ ਕਰਦਾ ਸੀ, ਉਹਨੂੰ ਰੋਜ਼ ਹੀ ਮਲ ਮਲ ਕੇ ਨਵਾਉਂਦਾ ਸੀ। ਜਬ ਅਰੂੜ ਕਰ ਪੰਥ ਪਧਾਰ, ਆਗੇ ਅਸਕੇ ਸਦਾ ਸਿਧਾਰ। ਜਦੋਂ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਘੋੜੇ ਦੀ ਸਵਾਰੀ ਕਰਕੇ ਜਾਂਦੇ ਸਨ, ਸਤਿਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਉਹ ਦੌੜਦਾ ਜਾਂਦਾ ਸੀ। ਇੱਕ ਸਰੂਪ ਸੋ ਚਿੱਤ ਬਿਰਮਾਇਓ, ਕਹਿਣ ਸੁਣਨ ਕਿਹ ਸੰਗ ਨਾ ਪਾਇਓ। ਇੱਕ ਸਤਿਗੁਰਾਂ ਦੇ ਸਰੂਪ ਦੇ ਵੱਲ ਉਹਨੇ ਆਪਣੇ ਚਿੱਤ ਨੂੰ ਲਾਇਆ ਹੋਇਆ ਸੀ, ਹੋਰ ਕੋਈ ਵੀ ਗੱਲ ਕਿਸੇ ਦੇ ਨਾਲ ਕਹਿਣੀ ਜਾਂ ਸੁਣਨੀ ਉਹਨੂੰ ਚੰਗੀ ਨਹੀਂ ਸੀ ਲੱਗਦੀ। ਰਹਿ ਇਕਾਂ ਕੀ ਮੇਲ ਨ ਠਾਨ, ਗੁਰ ਸੇਵਾ ਮੇਰਹਿ ਸਭ ਦਾਨ। ਕਵੀ ਜੀ ਲਿਖਦੇ ਨੇ ਕਿ ਜ਼ਿਆਦਾਤਰ ਉਹ ਇਕੱਲਾ ਹੀ ਰਹਿੰਦਾ ਸੀ, ਕਿਸੇ ਦੇ ਨਾਲ ਬਹੁਤਾ ਕੋਈ ਉਸਦਾ ਮੇਲ ਮਿਲਾਪ ਨਹੀਂ ਸੀ, ਬਸ ਸੇਵਾ ਦੇ ਵਿਚ ਸਾਵਧਾਨ ਰਹਿੰਦਾ ਸੀ। ਕਿਰਪਾ ਦ੍ਰਿਸ਼ਟ ਇੱਕ ਦਿਨ ਪਿਖ ਤਾਰੀ, ਦੌਰਿਓ ਗਮਨ ਤੁਰੰਗ ਅਗਾਰੀ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਮੇਰ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਉੱਤੇ ਪਾਈ। ਸਤਿਗੁਰੂ ਜੀ ਘੋੜੇ ਤੇ ਜਾ ਰਹੇ ਸਨ, ਅੱਗੇ ਅੱਗੇ ਉਹ ਦੌੜਦਾ ਜਾ ਰਿਹਾ ਸੀ। ਸਵੇਦ ਅੰਗ ਤੇ ਚਲੈ ਬਿਸਾਲਾ, ਤਨ ਕੋ ਸ਼ਮਨਾ ਪਿਖੇ ਤਿਸ ਕਾਲਾ। ਤੇਜ਼ੀ ਦੇ ਨਾਲ ਘੋੜੇ ਦੇ ਅੱਗੇ ਦੌੜਦਾ ਜਾਂਦਾ ਸੀ, ਜਿਹੜਾ ਪਸੀਨਾ ਹੈ, ਜਿਹੜਾ ਮੁੜਕਾ ਹੈ, ਉਹਦੇ ਸਰੀਰ ਦੇ ਵਿਚੋਂ ਬਹੁਤ ਜ਼ਿਆਦਾ ਚੋਰਿਆ ਸੀ, ਬੜਾ ਥੱਕਿਆ ਵੀ ਹੋਇਆ ਸੀ, ਪਰ ਤਾਂ ਵੀ ਉਹ ਅੱਗੇ ਅੱਗੇ ਦੌੜੀ ਜਾਂਦਾ ਸੀ। ਇੱਕ ਸੇਵਾ ਕੇ ਤਤ ਪਰ ਹੋਵਾ, ਸੁਖ ਦੁਖ ਆਦ ਦੁੰਦ ਸਮ ਜੋਵਾ। ਕਵੀ ਜੀ ਲਿਖਦੇ ਨੇ ਕਿ ਬਸ ਸੇਵਾ ਦੇ ਵਾਸਤੇ ਤਤਪਰ ਸੀ, ਤਿਆਰ ਬਾਰ ਤਿਆਰ ਸੀ, ਨਾ ਉਸ ਨੂੰ ਕਦੇ ਦੁੱਖ ਹੁੰਦਾ ਸੀ, ਨਾ ਕਦੇ ਸੁਖ ਮੰਨਦਾ ਸੀ, ਨਾ ਹਰਖ ਸੀ ਤੇ ਨਾ ਹੀ ਸੋਗ ਸੀ, ਇਹਨਾਂ ਸਾਰੀਆਂ ਚੀਜ਼ਾਂ ਤੋਂ ਵੱਖਰਾ ਸੀ। ਉੱਤਰ ਗੁਰੂ ਨੇ ਨਿਕਟ ਹਕਾਰਾ, ਕਹੋ ਕਿਆ ਇੱਛਾ ਹਿਰਦੈ ਮਝਾਰਾ। ਸਤਿਗੁਰੂ ਜੀ ਉਸ ਦਿਨ ਉਹਦੇ ਉੱਤੇ ਬੜੇ ਪ੍ਰਸੰਨ ਹੋਏ। ਸਤਿਗੁਰਾਂ ਨੇ ਘੋੜੇ ਨੂੰ ਰੋਕਿਆ, ਜਦੋਂ ਘੋੜਾ ਰੋਕਿਆ ਉਹ ਵੀ ਰੁਕ ਗਿਆ। ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਨੇ ਤੇ ਸਤਿਗੁਰਾਂ ਨੇ ਵਚਨ ਕੀਤਾ, ਕਹਿੰਦੇ ਨੇ ਕਹੋ ਕਿਆ ਇੱਛਾ ਹਿਰਦੈ ਮਝਾਰਾ, ਕਹਿੰਦੇ ਨੇ ਹੇ ਖਵਾਜਿਆ ਤੇਰੇ ਮਨ ਦੇ ਵਿਚ ਕੀ ਇੱਛਾ। ਸੁਣ ਕਰ ਹੱਥ ਜੋਰ ਬਚ ਪਾਖਾ, ਇਕ ਰਾਵਰ ਦਰਸ਼ਨ ਅਬੇ ਲਾਖਾ। ਖਵਾਜੇ ਨੇ ਹੱਥ ਜੋੜ ਕੇ ਅਰਜ ਕੀਤੀ, ਸੱਚੇ ਪਾਤਸ਼ਾਹ ਕੋਈ ਇੱਛਾ ਨਹੀਂ ਹੈ, ਸਿਰਫ ਇੱਕੋ ਹੀ ਇੱਛਾ ਹੈ ਕਿ ਤੁਹਾਡਾ ਦਰਸ਼ਨ ਹਮੇਸ਼ਾ ਕਰਦਾ ਰਹਾਂ। ਅਪਰ ਚਾਹ ਨਹੀਂ ਮੇਰੇ ਕੋਈ, ਸਦਾ ਸਮੀਪੀ ਤੁਮਰੇ ਹੋਈ। ਕਹਿੰਦਾ ਸੱਚੇ ਪਾਤਸ਼ਾਹ ਹੋਰ ਤੇ ਕੋਈ ਚਾਹ ਨਹੀਂ ਹੈ, ਇਹੀ ਚਾਹ ਹੈ ਕਿ ਤੁਹਾਡਾ ਦਰਸ਼ਨ ਹਮੇਸ਼ਾ ਕਰਦਾ ਰਹਾਂ ਔਰ ਹਮੇਸ਼ਾ ਤੁਹਾਡੇ ਲਾਗੇ ਰਹਾਂ। ਸੇਵਾ ਕਰਤ ਰਹੋ ਨਿਸ਼ਕਾਮ, ਪਿਖੋ ਬਦਨ ਰਾਵਰ ਸੁਖ ਤਾਮਾ। ਮੈਂ ਚਾਹੁੰਦਾ ਹਾਂ ਹਮੇਸ਼ਾ ਤੁਹਾਡੀ ਨਿਸ਼ਕਾਮ ਰੂਪ ਦੇ ਵਿਚ ਸੇਵਾ ਕਰਦਾ ਰਵਾਂ ਔਰ ਤੁਹਾਡੇ ਪਵਿੱਤਰ ਮੁਖ ਮੰਡਲ ਨੂੰ ਹਮੇਸ਼ਾ ਵੇਖਦਾ ਰਵਾਂ। ਸੁਣ ਤਪ੍ਰਸਿੱਧ ਕਿਰਪਾ ਨਿਧਾਨ, ਭਾਇਓ ਨਿਹਾਲ ਸੋ ਬਾਕ ਬੇਖਾਨਾ। ਸੁਣ ਕੇ ਉਸ ਦੀ ਬੇਨਤੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਉਸੇ ਵੇਲੇ ਬਚਨ ਕੀਤਾ, ਕਹਿੰਦੇ ਨੇ ਭਾਇਓ ਨਿਹਾਲਾ, ਹੇ ਖਵਾਜਿਆ ਤੂੰ ਨਿਹਾਲ ਹੋ ਗਿਆ, ਤੂੰ ਤਨ ਹੋ ਗਿਆ। ਤਿਸ ਦਿਨ ਤੇ ਪ੍ਰਸੰਨ ਮਨ ਰਹਿ ਕਿਹ ਸੋ ਕੈਸੇ ਕਬ ਹੁਨਾ ਕਹਿ। ਉਸੇ ਦਿਨ ਤੋਂ ਸਤਿਗੁਰਾਂ ਦੀ ਵਿਸ਼ਾਲ ਵੱਡੀ ਕਿਰਪਾ ਉਹਦੇ ਉੱਤੇ ਹੋ ਗਈ, ਉਹ ਨਿਹਾਲ ਹੋ ਗਿਆ। ਉਸ ਦਿਨ ਤੋਂ ਬਾਅਦ ਬਹੁਤ ਜ਼ਿਆਦਾ ਖਵਾਜਾ ਪ੍ਰਸੰਨ ਰਹਿਣ ਲੱਗਾ ਹੈ। ਭਇਓ ਨਿਹਾਲ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਸੀ, ਤੂੰ ਨਿਹਾਲ ਹੋ ਗਏ। ਕਵੀ ਜੀ ਲਿਖਦੇ ਨੇ ਕਿਸ ਤੋਂ ਕੈਸੇ ਕਬ ਹੋਣਾ ਕਹਿ। ਪਹਿਲਾਂ ਹੀ ਉਹ ਬਹੁਤਾ ਨਹੀਂ ਸੀ ਕਿਸੇ ਨਾਲ ਗੱਲਬਾਤ ਕਰਦਾ, ਤੇ ਜਦੋਂ ਸਤਿਗੁਰਾਂ ਨੇ ਐਸੀ ਪੂਰਨ ਕਿਰਪਾ ਕਰ ਦਿੱਤੀ ਤੇ ਹੋਰ ਵੀ ਜ਼ਿਆਦਾ ਵਧੇਰੇ ਉਹ ਮਗਨ ਹੋ ਗਿਆ। ਇਸ ਤਰੀਕੇ ਦੇ ਨਾਲ ਖਵਾਜੇ ਦੇ ਉੱਤੇ ਕਿਰਪਾ ਹੋਈ। ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਨੂੰ ਇੰਜ ਬਿਆਨ ਕਰਦੇ। ਖਵਾਜਾ ਨਾਮ ਕਸ਼ਮੀਰੀ ਫਕੀਰ ਹੈ ਸੀ, ਉਹ ਹਜ਼ੂਰ ਸਤਿਗੁਰਾਂ ਦੇ ਆਉਂਦਾ ਏ, ਕਰਦਾ ਢੂੰਡ ਖੁਦਾਏ ਦੇ ਰਾਹ ਦੀ ਉਹ ਐਵੇਂ ਭਟਕਦਾ ਉਮਰ ਗੁਆਮਦਾ ਏ। ਕਿਸੇ ਥਾਂ ਨਾ ਉਸ ਨੂੰ ਸ਼ਾਂਤ ਆਈ, ਡਾਂਡਾ ਦਿਲ ਦੇ ਵਿੱਚ ਪਛਤਾਵਦਾ ਏ, ਡਿੱਠਾ ਨੂਰ ਜ਼ਹੂਰ ਸਤਿਗੁਰੂ ਜੀ ਦਾ ਮੁੱਕੀ ਭਟਕਨਾ ਸੁਰਤ ਟਿਕਾਵਦਾ ਏ। ਆਸ਼ਕ ਪਾਕ ਦੀਦਾਰ ਦਾ ਹੋਏ ਗਿਆ, ਇੱਕ ਘੜੀ ਵਿਛੋੜਾ ਨਾ ਚਾਵਦਾ ਏ, ਸਤਿਗੁਰਾਂ ਵੱਲੇ ਸਦਾ ਰਹੇ ਵੇਂਦਾ ਘਰ ਜਾਣ ਬੂਹੇ ਡੇਰਾ ਲਾਵਦਾ ਏ। ਜਦੋਂ ਚੜਨ ਸ਼ਿਕਾਰ ਤੇ ਘੋੜੇ ਅੱਗੇ ਪੁੱਠੀ ਪੈਰੀ ਹੀ ਦੌੜਿਆ ਜਾਵਦਾ ਏ, ਕਈ ਦਿਨ ਸਤਿਗੁਰੂ ਜੀ ਰਹਿ ਵੇਂਦੇ ਖਵਾਜਾ ਆਪਣੀ ਚਾਲ ਨਿਭਾਵਦਾ ਏ। ਇੱਕ ਦਿਨ ਬਹੁਤ ਦੌੜਿਆ ਘੋੜੇ ਅੱਗੇ ਹਫ ਗਿਆ ਨਾ ਪੈਰ ਹਟਾਵਦਾ ਏ, ਸਤਿਗੁਰਾਂ ਨੇ ਪੁੱਛਿਆ ਕੀ ਚਾਹੁੰਦਾ ਹੱਥ ਜੋੜ ਕੇ ਅਰਜ ਸੁਣਾਵਦਾ ਏ। ਮੈਨੂੰ ਲੋੜ ਇੱਕ ਪਾਕ ਦੀਦਾਰ ਦੀ ਹੈ, ਮੈਨੂੰ ਲੋੜ ਇੱਕ ਪਾਕ ਦੀਦਾਰ ਦੀ ਹੈ, ਹੋਰ ਦਿਲ ਨੂੰ ਕੁਝ ਨਾ ਪਾਵਦਾ ਏ। ਦਿੱਤਾ ਕਰ ਨਿਹਾਲ ਕਰਤਾਰ ਸਿੰਘਾ, ਜਨਮ ਮਰਨ ਦੇ ਫੰਦ ਕਟਾਵਦਾ ਏ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਖਵਾਜੇ ਕਸ਼ਮੀਰੀ ਨੂੰ ਨਿਹਾਲ ਕਰ ਦਿੱਤਾ।
ਇੱਕ ਸੈਯਦ ਜਾਨੀ ਜਿਸ ਨਾਮੂ, ਪੇਖ ਫਕੀਰ ਪਾਇਓ ਤਜ ਤਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਜਾਨੀ ਨਾਮ ਦਾ ਸੈਯਦ ਸੀ ਜਿਸਨੇ ਆਪਣੇ ਘਰਬਾਰ ਨੂੰ ਛੱਡ ਦਿੱਤਾ ਤੇ ਫਕੀਰ ਬਣ ਗਿਆ।
ਖੋਜੈ ਮਗ ਹੋਏ ਜਿਮ ਕਲਿਆਣ, ਨਿਸ ਦਿਨ ਚਹਿਤ ਫਿਰਿਓ ਬਹੁ ਥਾਨ।
ਉਹ ਜਿਹੜਾ ਜਾਨੀ ਨਾਂ ਦਾ ਸੈਯਦ ਸੀ ਉਸਨੇ ਜਗ੍ਹਾ ਜਗ੍ਹਾ ਦੇ ਉੱਤੇ ਭ੍ਰਮਣ ਕਰਨਾ ਸ਼ੁਰੂ ਕੀਤਾ ਤਾਂ ਕਿ ਕਿਸੇ ਤਰੀਕੇ ਦੇ ਨਾਲ ਮੇਰਾ ਕਲਿਆਣ ਹੋ ਜਾਵੇ। ਨਿਸ ਦਿਨ ਚਹਿਤ ਫਿਰਿਓ ਬਹੁ ਥਾਨ, ਰਾਤ ਦਿਨ ਉਹਦੇ ਮਨ ਦੇ ਵਿੱਚ ਇਹ ਚਾਹ ਸੀ ਕਿਸੇ ਐਸੇ ਪਹੁੰਚੇ ਹੋਏ ਮਹਾਂਪੁਰਖ ਦੇ ਦਰਸ਼ਨ ਕਰਾਂ, ਉਹਨਾਂ ਨੂੰ ਮਿਲਾਂ ਤਾਂ ਕਿ ਮੇਰਾ ਮਨੁੱਖਾ ਜਨਮ ਧਨਤਾ ਦੇ ਯੋਗ ਹੋ ਜਾਵੇ।
ਹਿੰਦ ਤੁਰਕ ਬਹੁ ਬਿਦ ਸੋ ਖੋਜੇ, ਪੰਚ ਨਿਵਾਜ ਕਰੇ ਸਭ ਰੋਜੇ।
ਬੜੇ ਹਿੰਦੂਆਂ ਦੀ ਸਰਣ ਦੇ ਵਿੱਚ ਗਿਆ, ਬੜੇ ਤੁਰਕਾਂ ਨੂੰ ਮਿਲਿਆ, ਪੰਜ ਨਿਵਾਜਾਂ ਵੀ ਕਰਦਾ ਰਿਹਾ, ਬੜੇ ਰੋਜੇ ਵੀ ਰੱਖੇ।
ਜ਼ੋਹਦ ਕਰਤ ਖੋਜਤ ਬਹੁ ਥਾਈ, ਕਛੂ ਨ ਮੌਲਾ ਕੀ ਸੁਧ ਪਾਈ।
ਕਵੀ ਜੀ ਲਿਖਦੇ ਨੇ ਬੜਾ ਤਪ ਕੀਤਾ, ਬੜਾ ਖੋਜਿਆ, ਕਛੂ ਨਾ ਮੌਲਾ ਕੀ ਸੁਧ ਪਾਈ, ਪਰ ਕਿਧਰੋਂ ਵੀ ਮੌਲਾ ਦੀ ਅਕਾਲ ਪੁਰਖ ਦੀ ਖਬਰ ਨਾ ਮਿਲੀ।
ਕਿਤੇ ਫਕੀਰ ਤੁਰਕ ਕੀ ਸੇਵਾ, ਹਿੰਦੂ ਸਾਧਤ ਤੇ ਚਹਿ ਪੇਵਾ।
ਬੜਿਆਂ ਫਕੀਰਾਂ ਦੀ ਸੇਵਾ ਦੇ ਵਿੱਚ, ਤੁਰਕਾਂ ਦੀ ਸੇਵਾ ਦੇ ਵਿੱਚ ਰਿਹਾ, ਬੜੇ ਹਿੰਦੂਆਂ ਦੀ ਸਰਣ ਦੇ ਵਿੱਚ ਗਿਆ, ਉਹਨਾਂ ਦੇ ਦੱਸੇ ਹੋਏ ਕਰਮਾਂ ਦੇ ਅਨੁਸਾਰ ਸਾਧਨਾ ਕੀਤੀ।
ਕਹੂੰ ਨਾ ਹੋਈ ਪੂਰਨ ਆਸਾ, ਖੋਜਤ ਫਿਰਤ ਮਨਿਓ ਮ੍ਰਿਗ ਪਿਆਸਾ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਕੋਲੋਂ ਵੀ ਉਹਦੀ ਆਸਾ ਪੂਰਨ ਹੋ ਨਾ ਸਕੀ। ਲੱਭਦਾ ਫਿਰਿਆ ਇਸ ਤਰ੍ਹਾਂ ਲੱਭਦਾ ਹੈ ਕਿ ਜਿਵੇਂ ਤਿਆਇਆ ਹੋਇਆ ਮਿਰਗ ਪਾਣੀ ਦੀ ਢੂਣ ਕਰਦਾ ਹੋਵੇ।
ਪੂਰਨ ਸੰਤ ਮਿਲਿਓ ਨਹੀਂ ਕੋਈ,
प्रभु को पंथ दिखावे जोई, कोई भी ऐसा पूर्ण संत उस जानी नाम दे सैयद नू ना लब्बा जेड़ा के प्रभु दा सोना रस्ता उस नू दिखा दे दे। अत व्याकुल चित बहु दुख पावा, किस कर ना कर ताहे बतावा। कवि लिखते ने बहुत लंबे समय तक इसे तरीके दे नाल जानी सैयद भरमदा रहा, भटकदा रहा। किसी ने एक समय उस नू करना करके मेहर करके इस तरह दसिया। श्री नानक की गादी महा, सिखी पसरी जग जह कहा। किसे सिख ने उस नू आख्या के सतगुरु नानक देव सच्चे पातशाह जी दी गद्दी बहुत उच्ची ते सुची है। उन्होंने सिखी का बहुत ज्यादा जिथे किथे प्रसार किया। तिन की सेवक सब किछ पायो, प्रभ मिल बे को पंथ बतायो। उसने आख्या के जेड़े भी उन्हां दे सेवक बनदे ने वह अपने सेवकां नू चंगा प्रभु नू मिलन दा जरा रस्ता है ना वह दस देंदे ने। सिद्धा जिनो या गारी खरी, अंगीकार ना तिन जन करी। उसने दसिया कि उन्हां दी जगह दे उत्ते भाव के सतगुरु नानक देव सच्चे पातशाह जी दी गुरियाई दे उत्ते इस वेले सतगुरु हरगोबिंद सच्चे पातशाह जी बैठे ने। जिन्नियां भी रिद्धियां सिद्धियां ने उन्हां दे चरणां दे विच हाजिर रहिंदियां ने। अंगीकार ना तिन जन करी, पर किसे भी मानो के रिद्धि सिद्धि नूं ओह अंगीकार नहीं करदे। अब श्री हर गोविंद बड़ योदा, बदयो शाह कर संग बिरोदा। सतगुरु हर गोविंद सच्चे पातशाह जी ऐसे योदे ने जिन्हां दा बादशाह दे नाल बड़ा विरोध है। कहिंदा सो अंतर जामी गुर पूरा, मिले सेव प्राप्त मगरूरा। सैयद नूं ओह सिख ने आख्या के जेकर ऐसे अंतर जामी सतगुरु सच्चे पातशाह हर गोविंद जी नूं तू जाके मिलेगा, जे उन्हां दी सेवा करेगा ते सतगुरु जी तेरे ते कृपा करनगे के तेनों खुदा दा सौखा रस्ता दिखा देनगे। इस तरीके दे नाल जानी सैयद नूं सतगुरां दे बारे खबर होई है। किस तरीके दे नाल सतगुरां दे चरणां दी शरण दे विच ओह जानी सैयद पहुंचेगा, जिस तरह ग्रंथाकार भाई संतोख सिंह जी अगे इस कथा नूं बयान करनगे, मैं उसे तरह साध संगत दे सन्मुख अर्ज करांगा क्योंकि समय दी समाप्ति है। अगे जो सतगुरु सच्चे पातशाह जी दी रजा होवेगी उसे तरह वर्तेगी। जिन्या ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचा। हे अचूत हे पार ब्रह्म अविनाशी अगनास, हे पूर्ण हे सर्ब मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाक सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादश गुरिंड को मेरी है प्रणाम।